ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਸਾਧ ਸੰਗਤ ਜੀਓ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਅਸੀਂ ਅੱਡੋ ਅੱਡ ਧਰਮ ਧਾਰਦੇ ਹਾਂ ਅਤੇ ਅੱਡੋ ਅੱਡ ਕਰਮ ਕਾਂਡ ਕਰਦਿਆਂ ਉਹਨਾਂ ਦੀ ਪਾਲਣਾ ਕਰਦੇ ਹਾਂ। ਗੁਰਬਾਣੀ ਵਿੱਚ ਜਿਸ ਸਰਬੱਗ ਇਲਾਹੀ ਧਰਮ ਵੱਲ ਇਸ਼ਾਰਾ ਕੀਤਾ ਗਿਆ ਹੈ, ਉਹ ਧਰਮ ਕੀ ਹੈ, ਕਿਵੇਂ ਕਮਾਇਆ ਜਾਂਦਾ ਹੈ, ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਨੇ ਇਹ ਧਰਮ ਜਾਂ ਮਜ਼ਹਬ ਦੇ ਵਿਸ਼ੇ ਉੱਤੇ ਲਿਖੇ ਲੇਖਾਂ ਦੀ ਲੜੀ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ, ਧਰਮ ਜਾਂ ਮਜ਼ਹਬ ਭਾਗ ਤੀਜਾ। ਇਸ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰ ਆਤਮੇ ਇਲਾਹੀ ਹੁਕਮ ਰੂਪੀ ਨਿੱਜੀ ਧਰਮ ਉਹਨਾਂ ਦੀ ਹੋਣ ਦੇ ਨਾਲ ਹੀ ਲਿਖਿਆ ਜਾਂ ਪ੍ਰਵੇਸ਼ ਹੈ। ਇਸ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਦਰ ਹੁਕਮ ਰੂਪੀ ਨਿੱਜੀ ਧਰਮ ਉਹਨਾਂ ਦੇ ਨਾਲ ਹੀ ਲਿਖਿਆ ਜਾਂ ਪ੍ਰਵੇਸ਼ ਹੈ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਹਨੂੰ 84 ਲੱਖ ਜੂਨਾਂ ਤਾਂ ਅਭੋਲ ਅਤੇ ਅਣਜਾਣੇ ਕਮਾ ਰਹੀਆਂ ਹਨ, ਪਰ ਇਨਸਾਨੀ ਜੂਨ ਇਹ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੀਆਂ ਸਿਆਣਪਾਂ ਦੁਆਰਾ ਇਸ ਨਾਲ ਲਿਖੇ ਧਰਮ ਤੋਂ ਬੇਮੁੱਖ ਅਤੇ ਅਵੇਸਲੀ ਹੋ ਕੇ ਆਪਣੇ ਭਾਣੇ ਵਿੱਚ ਮਨਮੁੱਖੀ ਜੀਵਨ ਬਤੀਤ ਕਰਦੀ ਹੈ ਅਤੇ ਨਤੀਜੇ ਦੇ ਤੌਰ 'ਤੇ ਜਮ੍ਹਾਂ ਦੇ ਵਸ ਪੈਂਦੀ ਹੈ। ਤੀਖਣ ਬੁੰਦੀ ਹੁੰਦਿਆਂ ਵੀ ਇਨਸਾਨ ਆਪਣੇ ਨਾਲ ਲਿਖੇ ਧਰਮ ਨੂੰ ਬੁੱਝਣ ਅਤੇ ਸਮਝਣ ਤੋਂ ਅਸਮਰੱਥ ਹੈ। ਇਸ ਅਤਿਅੰਤ ਸੂਖਮ ਅਤੇ ਗੁਪਤ ਭੇਦ ਨੂੰ ਬੁੱਝਣ ਦਾ ਗੁਰਮੁਖ ਪਿਆਰਿਆਂ ਨੇ ਇਸ ਲੇਖ ਵਿੱਚ ਯਤਨ ਕੀਤਾ ਹੈ। ਕਹਿੰਦੇ, ਮੰਨਿਆ ਗਿਆ ਹੈ ਕਿ ਖੜ੍ਹਾ ਪਾਣੀ ਗੰਧਲਾ ਹੋ ਜਾਂਦਾ ਹੈ ਅਤੇ ਚੱਲਦਾ ਪਾਣੀ ਉਹ ਨਿਰਮਲ ਅਤੇ ਤਾਜ਼ਾ ਹੁੰਦਾ ਹੈ। ਚੱਲਦੇ ਪਾਣੀ ਦਾ ਕਿਉਂਕਿ ਕਿਸੇ ਸੋਮੇ ਨਾਲ ਸੰਬੰਧ ਹੁੰਦਾ ਹੈ, ਜਿੱਥੋਂ ਤਾਜ਼ਾ ਨਿਰਮਲ ਪਾਣੀ ਲਗਾਤਾਰ ਵਹਿੰਦਾ ਰਹਿੰਦਾ ਹੈ। ਜਦੋਂ ਚੱਲਦੇ ਪਾਣੀ ਦੀ ਰਵਾਨਗੀ ਵਿੱਚ ਕੋਈ ਵਿਘਨ ਪੈ ਜਾਏ ਤਾਂ ਸਰੋਵਰ ਦਾ ਇਕੱਠਾ ਪਾਣੀ ਸਹਿਜੇ ਸਹਿਜੇ ਮੈਲਾ ਹੁੰਦਾ ਜਾਂਦਾ ਹੈ। ਬਾਹਰਲੇ ਮੈਲੇ ਪਾਣੀ ਦੀ ਰੋੜ ਨਾਲ ਸਰੋਵਰ ਦਾ ਪਾਣੀ ਹੋਰ ਗੰਧਲਾ ਹੋ ਜਾਂਦਾ ਹੈ। ਇਹਦੇ ਨਾਲ ਇਹਦੇ ਵਿੱਚ ਮੱਖੀਆਂ ਮੱਛਰ ਉਪਜਦੇ ਹਨ। ਗੰਦੀ ਹਵਾੜ ਨਾਲ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਫੈਲਦੀਆਂ ਹਨ। ਦੂਸਰੇ ਲਫਜ਼ਾਂ ਵਿੱਚ, ਜਦੋਂ ਤੱਕ ਤਾਂ ਸਰੋਵਰ ਦਾ ਆਪਣੇ ਸੋਮੇ ਨਾਲ ਮੇਲ ਰਹਿੰਦਾ ਹੈ ਤਦ ਤੱਕ ਸਰੋਵਰ ਦਾ ਪਾਣੀ ਤਾਜ਼ਾ ਅਤੇ ਨਿਰਮਲ ਰਹਿੰਦਾ ਹੈ। ਸਾਰੇ ਜੀਵ ਜੰਤ ਇਸ ਤੋਂ ਲਾਹਾ ਲੈਂਦੇ ਹਨ। ਜਦੋਂ ਸੋਮੇ ਵਿੱਚੋਂ ਆ ਰਹੀ ਖਾਲ, ਕੂਲ ਜਾਂ ਪਾਣੀ ਦੀ ਧਾਰਾ ਵਿੱਚ ਕੋਈ ਵਿਘਨ ਪੈ ਜਾਏ, ਪਿੱਛੋਂ ਪਾਣੀ ਆਉਣਾ ਬੰਦ ਹੋ ਜਾਏ ਤਾਂ ਤਾਜ਼ੇ ਪਾਣੀ ਦੀ ਰਵਾਨਗੀ ਬੰਦ ਹੋ ਜਾਂਦੀ ਹੈ। ਸਰੋਵਰ ਨੂੰ ਤਾਜ਼ਾ ਪਾਣੀ ਨਹੀਂ ਮਿਲਦਾ ਅਤੇ ਉਹਦੇ ਵਿੱਚ ਪਹਿਲਾਂ ਪਿਆ ਪਾਣੀ ਸਹਿਜੇ ਸਹਿਜੇ ਸੁੱਕ ਕੇ ਘਟਦਾ ਜਾਂਦਾ ਹੈ, ਗੰਧਲਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਰੋਵਰ ਦਾ ਪਾਣੀ ਸਾਡੇ ਲਈ ਲਾਭਦਾਇਕ ਹੋਣ ਦੀ ਬਜਾਏ ਹਾਨੀਕਾਰਕ ਹੋ ਜਾਂਦਾ ਹੈ। ਐਨ ਇਸੇ ਤਰ੍ਹਾਂ ਜਦ ਤੱਕ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਦੁਆਰਾ, ਸ਼ਬਦ ਦੁਆਰਾ, ਹੁਕਮ ਸ਼ਬਦ ਜਾਂ ਨਾਮ ਦੇ ਸੋਮੇ ਨਾਲ ਜੁੜਿਆ ਰਹਿੰਦਾ ਹੈ, ਤਦ ਤੱਕ ਇਲਾਹੀ ਹੁਕਮ ਦੀ ਰਵਾਨਗੀ ਦੁਆਰਾ ਸਾਡੇ ਮਨ, ਤਨ, ਚਿੱਤ ਵਿੱਚ ਉਹ ਸਾਰੇ ਹੀ ਆਤਮਿਕ ਦੈਵੀ ਗੁਣ ਸਹਿਜ ਸੁਭਾਏ ਪ੍ਰਵੇਸ਼ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਸਾਡੇ ਮਨ ਰੂਪੀ ਸਰੋਵਰ ਵਿੱਚ ਗੰਧਲਾਪਨ ਜਾਂ ਸੜਿਹਾਂਦ ਨਹੀਂ ਉਪਜਦੀ। ਸਾਡੀ ਅੰਤਰ ਆਤਮਾ ਸਵੱਛ, ਸ਼ਾਂਤ, ਨਿਰਮਲ, ਖਿੜੀ ਹੋਈ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਹੁਕਮ ਰੂਪੀ ਧਰਮ ਨੂੰ ਅੰਤਰ ਆਤਮੇ ਅਨੁਭਵ ਕਰਕੇ ਕਮਾ ਰਹੇ ਹੁੰਦੇ ਹਾਂ। ਆਤਮਿਕ ਸੇਵਾ ਕਰਦਿਆਂ ਹੋਇਆਂ ਅਸੀਂ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਅਮੋਲਕ ਜੀਵਨ ਸਫਲ ਕਰ ਰਹੇ ਹੁੰਦੇ ਹਾਂ। ਇਹੀ ਸਾਡਾ ਧਰਮ ਹੈ, ਆਪਣੇ ਸੋਮੇ ਨਾਲ ਜੁੜੇ ਰਹਿਣਾ ਇਹੀ ਸਾਡਾ ਧਰਮ ਹੈ। ਹੁਣ ਇਹਦਾ ਦੂਜਾ ਪੱਖ ਕੀ ਹੈ, ਜਦੋਂ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਦੇ ਹੁਕਮ ਰੂਪੀ ਨਾਲ ਲਿਖੇ ਧਰਮ ਨੂੰ ਅਰਥਾਤ ਨਾਮ ਨੂੰ ਭੁੱਲ ਜਾਂਦਾ ਹੈ, ਉਹਦੇ ਤੋਂ ਬੇਮੁੱਖ ਹੋ ਜਾਂਦਾ ਹੈ, ਇਸ ਕਰਕੇ ਸਾਡੀ ਸ਼ਰਧਾ ਭਾਵਨੀ ਦੀ ਧਾਰਾ ਵਿੱਚ ਜਾਂ ਪ੍ਰਣਾਲੀ ਵਿੱਚ ਵਿਘਨ ਪੈ ਜਾਂਦਾ ਹੈ, ਅਸੀਂ ਆਤਮ ਮੰਡਲ ਦੇ ਸਾਰੇ ਹੀ ਦੈਵੀ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ। ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਬਾਹਰਮੁਖੀ ਕੁਸੰਗਤ ਦੇ ਨਾਲ ਮਲੀਨ ਹੋ ਜਾਂਦਾ ਹੈ। ਨਾਮ ਦੇ ਨਾਲੋਂ ਸੋਮੇ ਦੀ ਜੋ ਤਾਰ ਹੈ ਟੁੱਟ ਗਈ ਅਤੇ ਹਉਮੈ ਦੇ ਭਰਮ ਭੁਲਾਵੇ ਵਿੱਚ ਅਸੀਂ ਬਾਹਰਮੁਖੀ ਕੁਸੰਗਤ ਨਾਲ ਮਲੀਨ ਹੋ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਮੈਲੇ ਅਤੇ ਗੰਧਲੇ ਮਨਾਂ ਨਾਲ ਹਉਮੈ ਦੇ ਭਰਮ ਭੁਲਾਵੇ ਵਿੱਚ ਅਕਾਲ ਪੁਰਖ ਤੋਂ ਸ਼ਰਧਾਹੀਨ ਹੋ ਜਾਂਦੇ ਹਾਂ, ਉਹਦੇ ਤੋਂ ਬੇਮੁੱਖ ਹੋ ਜਾਂਦੇ ਹਾਂ। ਆਪਣੀ ਸਿਆਣਪ ਦੇ ਆਸਰੇ ਅਸੀਂ ਆਪਣੇ ਭਾਣੇ ਵਿੱਚ ਵਿਚਰ ਕੇ ਅਨੇਕਾਂ ਦੁੱਖ ਕਲੇਸ਼ ਭੋਗਦੇ ਹੋਏ ਫਿਰ ਉਹਨਾਂ ਦੇ ਨਤੀਜੇ ਵਜੋਂ ਰੋਂਦੇ ਪਿੱਟਦੇ ਖੱਜਲ ਖੁਆਰ ਹੁੰਦੇ ਹਾਂ। ਆਪਣੇ ਭਾਣੇ ਜੋ ਚਲੇ ਭਾਈ ਵਿਛੜ ਚੋਟਾਂ ਖਾਵੇ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਧਤਾਵੇ, ਹੁਕਮ ਨਾ ਜਾਣੇ ਬੱਪੜੇ ਭੁੱਲੇ ਫਿਰੇ ਗੁਆਰ, ਮਨ ਹੱਠ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ, ਅਤੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ। ਇਸ ਤਰ੍ਹਾਂ ਅਸੀਂ ਅਕਾਲ ਪੁਰਖ ਨੂੰ ਭੁੱਲ ਕੇ ਵਿਸਰ ਕੇ ਬੇਮੁੱਖ ਹੋ ਕੇ ਆਪਣੇ ਭਾਣੇ ਵਿੱਚ ਚੱਲਦੇ ਹਾਂ, ਅਤੇ ਆਪਣੇ ਭਾਣੇ ਵਿੱਚ ਚੱਲਦਿਆਂ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ, ਹਉਮੈ ਦੇ ਦੀਰਘ ਰੋਗ ਵਿੱਚ ਗਲਤਾਨ ਹੋ ਜਾਂਦੇ ਹਾਂ, ਦੈਵੀ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ, ਆਪਣੇ ਪਾਪਾਂ ਦਾ ਨਤੀਜਾ ਭੁਗਤਦੇ ਹਾਂ, ਆਵਾਗਮਨ ਵਿੱਚ ਪੈਂਦੇ ਹਾਂ, ਜਮਾਂ ਦੇ ਵਸ ਪੈਂਦੇ ਨਰਕ ਭੋਗਦੇ ਹਾਂ। ਇਹਦੇ ਉਲਟ ਅਕਾਲ ਪੁਰਖ ਦੀ ਯਾਦ ਨਾਲ, ਉਹਦੇ ਸਿਮਰਨ ਨਾਲ ਇੱਕ ਤਾਂ ਸਾਡਾ ਅੰਤਰਾਤਮੇ ਅਨੁਭਵ ਖੁੱਲ੍ਹਦਾ ਹੈ, ਸ਼ਰਧਾ ਭਾਵਨੀ ਸਾਡੇ ਮਨ ਵਿੱਚ ਪੈਦਾ ਹੁੰਦੀ ਹੈ, ਆਪਣੇ ਨਾਲ ਲਿਖੇ ਧਰਮ ਦੀ ਸੋਝੀ ਆਉਂਦੀ ਹੈ, ਇਲਾਹੀ ਹੁਕਮ ਰੂਪੀ ਧਰਮ ਕਮਾਇਆ ਜਾਂਦਾ ਹੈ। ਸਾਡਾ ਧਰਮ ਕੀ ਹੈ? ਅਕਾਲ ਪੁਰਖ ਦਾ ਹੁਕਮ ਰੂਪੀ ਧਰਮ, ਉਹ ਕਮਾਇਆ ਜਾਂਦਾ ਹੈ, ਇਲਾਹੀ ਭਾਣਾ ਮੰਨਿਆ ਜਾਂਦਾ ਹੈ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ, ਆਤਮ ਮੰਡਲ ਦੇ ਸਾਰੇ ਦੈਵੀ ਗੁਣ ਸਾਰੀਆਂ ਦਾਤਾਂ ਪ੍ਰਦਾਨ ਹੁੰਦੀਆਂ ਹਨ, ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਦਾ ਹੈ, ਬੈ ਖਰੀਦ ਹੁਕਮੀ ਬੰਦੇ ਬਣ ਕੇ ਸੇਵਾ ਹੁੰਦੀ ਹੈ, ਜੀਵਨ ਸੁਖੀ ਅਤੇ ਸਫਲ ਹੁੰਦਾ ਹੈ, ਮਾਇਕੀ ਭਰਮ ਭੁਲਾਵੇ ਦੂਰ ਹੁੰਦੇ ਹਨ, ਹਉਮੈ ਦੀਰਘ ਰੋਗ ਤੋਂ ਬਚ ਜਾਈਦਾ ਹੈ, ਮਾਇਕੀ ਆਤਿਸ਼ ਦੁਨੀਆ ਤੋਂ ਬਚੀਦਾ ਹੈ, ਆਵਾਗਮਨ ਤੋਂ ਛੁਟਕਾਰਾ ਮਿਲਦਾ ਹੈ, ਜਮਾਂ ਤੋਂ ਬਚੀਦਾ ਹੈ, ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਹੁੰਦੀ ਹੈ। ਇਹ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਦੀਆਂ ਦਾਤਾਂ ਹਨ। ਸੰਸਾਰ ਵਿੱਚ ਅਸੀਂ ਦੇਖਦੇ ਹਾਂ ਦੋ ਕਿਸਮ ਦੇ ਧਰਮ ਪਰਿਵਰਤਿਤ ਹਨ, ਕਿਹੜੇ? ਇੱਕ ਅੰਤਰਮੁਖੀ ਨਾਲ ਲਿਖਿਆ ਹੋਇਆ ਆਤਮਿਕ ਧਰਮ, ਜਿਹਦੇ ਨਾਲ ਕਿ ਸਾਨੂੰ ਇਹ ਉੱਪਰਲੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਦੂਸਰਾ ਹੈ ਬਾਹਰਮੁਖੀ, ਸਾਡੇ ਅਪਣਾਏ ਹੋਏ ਵੱਖ ਵੱਖ ਧਰਮ। ਇਹਨਾਂ ਦੋਨਾਂ ਦਾ ਨਿਖਰਵਾਂ ਨਿਰਣਾ ਕਰਨ ਦੀ ਲੋੜ ਹੈ, ਕਿਉਂਕਿ ਖਲਕਤ ਨੂੰ ਧਰਮ ਦੀ ਬਾਬਤ ਬੇਅੰਤ ਭੁਲੇਖੇ ਪਏ ਹੋਏ ਹਨ। ਅਸੀਂ ਬਾਹਰਮੁਖੀ ਧਰਮ ਕਮਾਉਂਦਿਆਂ ਹੀ ਆਪਣੇ ਆਪ ਨੂੰ ਧਰਮੀ ਸਮਝੀ ਜਾਂਦੇ ਹਾਂ। ਹੁਕਮ ਰੂਪੀ ਇਲਾਹੀ ਧਰਮ ਇਹ ਵਿਸ਼ਵ ਵਿੱਚ ਕਾਇਨਾਤ ਦੇ ਅੰਤਰਾਤਮੇ ਨਾਲ ਲਿਖਿਆ ਹੋਇਆ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਸਦੀਵੀ ਜੁਗੋ ਜੁਗ ਇੱਕ ਸਾਰ ਗੁਪਤੋ ਗੁਪਤੀ ਵਿਆਪਕ ਹੋ ਕੇ ਵਰਤ ਰਿਹਾ ਹੈ, ਜਿਸ ਦੁਆਰਾ ਸਾਰੀ ਕਾਇਨਾਤ ਅਸੀਂ ਦੇਖਦੇ ਹਾਂ ਉਪਜਦੀ ਹੈ, ਪਲਦੀ ਹੈ, ਪ੍ਰਫੁੱਲਤ ਹੁੰਦੀ ਹੈ, ਮੌਲਦੀ ਹੈ, ਖਿੜਦੀ ਹੈ, ਬਿਨਸਦੀ ਹੈ। ਇਹ ਅੰਤਰੀਵ ਇਲਾਹੀ ਵਿਸ਼ਵ ਧਰਮ ਇਹ ਅਪੁੱਲ ਹੈ, ਅਟਲ ਹੈ, ਇਹ ਇੱਕੋ ਇੱਕ ਹੈ, ਸਰਬੱਗ ਹੈ, ਇਹ ਸਾਡੇ ਨਾਲ ਲਿਖਿਆ ਹੈ, ਇਹ ਬਦਲਦਾ ਨਹੀਂ, ਇਹ ਸਾਡੀ ਤ੍ਰੈ ਗੁਣੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਅਨੁਭਵੀ ਆਤਮਿਕ ਮੰਡਲ ਦੀ ਗੁਪਤ ਖੇਡ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਦੇ ਵਿੱਚ ਸਾਰੇ ਆਤਮਿਕ ਮੰਡਲ ਦੇ ਦੈਵੀ ਗੁਣ ਵਿਦਮਾਨ ਹਨ। ਆਤਮਿਕ ਧਰਮ ਕਮਾਉਂਦਿਆਂ ਇਹ ਕਿਉਂਕਿ ਅਕਾਲ ਪੁਰਖ ਨਾਲ ਉਹਦੇ ਨਾਮ ਨਾਲ ਜੁੜਿਆ ਹੁੰਦਾ ਹੈ, ਇਸ ਲਈ ਉਹਦੇ ਆਤਮਿਕ ਮੰਡਲ ਦੇ ਸਾਰੇ ਦੈਵੀ ਗੁਣ ਇਸ ਵਿੱਚ ਆ ਜਾਂਦੇ ਹਨ। ਕਿਹੜੇ? ਨਿਰਮਲਤਾ, ਪ੍ਰੀਤ, ਪ੍ਰੇਮ, ਪਿਆਰ, ਪਿਰਮ ਰਸ, ਚਾਓ, ਦਇਆ, ਖਿਮਾ, ਸ਼ਾਂਤੀ, ਸੁੱਖ, ਆਨੰਦ, ਮੈਤਰੀ ਭਾਵ, ਸ਼ਬਦ, ਨਾਮ ਆਦਿ, ਇਹ ਸਾਰੇ ਦੈਵੀ ਗੁਣ ਇਸ ਵਿੱਚ ਵਿਦਮਾਨ ਹਨ। ਇਹ ਸਹਿਜ ਸੁਭਾਏ ਆਪ ਮੁਹਾਰੇ ਇਹਦੇ ਵਿੱਚ ਪ੍ਰਵਿਰਤ ਹੋ ਰਹੇ ਹਨ, ਜਿਵੇਂ ਕਿ ਧੁੱਪ ਵਿੱਚ ਸੂਰਜ ਦੇ ਸਾਰੇ ਗੁਣ ਆ ਜਾਂਦੇ ਹਨ। ਦੂਸਰੇ ਪਾਸੇ ਸੰਸਾਰ ਵਿੱਚ ਜੋ ਅਨੇਕਾਂ ਅੱਡੋ ਅੱਡੀ ਬਾਹਰਮੁਖੀ ਧਰਮ ਪ੍ਰਚਲਿਤ ਹਨ, ਇਹਨਾਂ ਦੇ ਅੱਗੋਂ ਅਨੇਕਾਂ ਫਿਰਕੇ, ਅਨੇਕ ਸੰਪਰਦਾਵਾਂ ਬਣ ਜਾਂਦੀਆਂ ਹਨ। ਇਹਨਾਂ ਸਾਰੇ ਧਰਮਾਂ ਅਤੇ ਫਿਰਕਿਆਂ ਦੇ ਫਿਰ ਭਿੰਨ ਭਿੰਨ ਇਸ਼ਟ ਹਨ, ਭਿੰਨ ਭਿੰਨ ਸਿਧਾਂਤ, ਮਰਿਆਦਾ, ਕਰਮ ਕਾਂਡ, ਰੋਹ ਰੀਤਾਂ, ਰੇਖ ਭੇਖ ਅਤੇ ਦਰਸ਼ਨ ਹਨ, ਜਿਹੜੇ ਕਿ ਸਮੇਂ ਸਮੇਂ ਸਿਰ ਬਦਲਦੇ ਰਹਿੰਦੇ ਹਨ। ਇਹਨਾਂ ਬਾਹਰਮੁਖੀ ਧਰਮਾਂ ਦੀ ਭਿੰਨਤਾ ਜਾਂ ਵੱਖਰੇਪਣ ਦੇ ਕਰਕੇ ਹੀ ਇਹਨਾਂ ਵਿੱਚ ਆਪਸ ਵਿੱਚ ਵਾਦ ਵਿਵਾਦ, ਗਲਤ ਫਹਿਮੀਆਂ, ਈਰਖਾ, ਦਵੈਤ, ਨਫ਼ਰਤ, ਤਸਬ, ਲੜਾਈਆਂ, ਜਹਾਦ, ਜ਼ੁਲਮ, ਅੱਤਿਆਚਾਰ ਪੈਦਾ ਹੁੰਦੇ ਰਹਿੰਦੇ ਹਨ, ਜਿਹੜੇ ਕਈ ਵਾਰੀ ਅਤਿਅੰਤ ਦੁੱਖਦਾਈ ਅਤੇ ਤਬਾਹੀ ਦਾ ਕਾਰਨ ਬਣਦੇ ਹਨ। ਪਰੰਤੂ ਧਰਮ ਜੋ ਕਿ ਮੂਲ ਪੱਖ ਤੋਂ ਇੱਕੋ ਇੱਕ ਹੈ, ਇਹ ਕਿਤੇ ਬਹੁਤੇ ਨਹੀਂ ਹੋ ਸਕਦੇ। ਇਹਦੇ ਸੰਬੰਧ ਵਿੱਚ ਸਮਝਣ ਵਾਲੀ ਜ਼ਰੂਰੀ ਗੱਲ ਹੈ ਕਿ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਇੱਕ ਅਕਾਲ ਪੁਰਖ ਦੀ ਜੋਤ ਪ੍ਰਵੇਸ਼ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਸੋ ਸਾਰੇ ਪ੍ਰਾਣੀਆਂ ਵਿੱਚ ਜੇ ਇੱਕੋ ਕਰਤਾ ਪੁਰਖ ਦੀ ਜੋਤ ਹੈ ਤਾਂ ਫਿਰ ਸਾਰੇ ਉਸੇ ਪਰਮ ਜੋਤ ਪ੍ਰਭੂ ਦੀ ਹੀ ਅੰਸ਼ ਹਨ। ਲੋਕਾਂ ਨੇ ਆਪਣੀ ਮਰਜ਼ੀ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ, ਵੱਖ ਵੱਖ ਤਰ੍ਹਾਂ ਦੇ ਭੇਸ ਬਣਾ ਕੇ, ਕੁਦਰਤੀ ਮਿਲੇ ਮਨੁੱਖੀ ਸਰੂਪ ਨੂੰ ਵਿਗਾੜ ਕੇ, ਜਿਹਨੂੰ ਕਿ ਸਾਡੀ ਆਧੁਨਿਕ ਸੱਭਿਅਤਾ ਸੰਵਾਰਨਾ ਕਹਿੰਦੀ ਹੈ, ਅਨੇਕ ਤਰ੍ਹਾਂ ਦੀ ਮਰਿਆਦਾ ਅਸੂਲ ਘੜ ਕੇ ਮਨੁੱਖੀ ਭਾਈਚਾਰੇ ਨੂੰ ਵੱਖ ਵੱਖ ਫਿਰਕਿਆਂ ਜਾਂ ਧਰਮਾਂ ਦੇ ਵਿੱਚ ਵੰਡਣ ਦਾ ਯਤਨ ਕੀਤਾ ਹੈ। ਫਿਰ ਆਪਣੇ ਬਣਾਏ ਧਰਮ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ, ਚੰਗਾ ਅਤੇ ਉੱਤਮ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਸਾਰੇ ਰਲ ਕੇ ਵੀ ਉਸ ਅਸਲੀ ਅਤੇ ਮੂਲ ਇਲਾਹੀ ਧਰਮ ਦੀ ਹੋਂਦ ਜਾਂ ਸੱਚਾਈ ਨੂੰ ਮਿਟਾ ਨਹੀਂ ਸਕਦੇ। ਅਕਾਲ ਪੁਰਖ ਨੇ ਸਭ ਨੂੰ ਸਰੀਰ ਦਿੱਤਾ ਹੈ, ਸਰੀਰ ਦੇ ਉੱਤੇ ਨੱਕ, ਕੰਨ, ਮੂੰਹ, ਅੱਖਾਂ, ਹੱਥ, ਪੈਰ ਸਭ ਨੂੰ ਇੱਕੋ ਜਿਹਾ ਦਿੱਤੇ ਹਨ। ਸਰੀਰ ਅੰਦਰ ਪ੍ਰਾਣਦਾਇਕ ਸ਼ਕਤੀ, ਜਾਗਦੀ ਜੋਤ, ਇਹ ਕਰਤਾਰ ਨੇ ਆਪ ਰੱਖ ਕੇ ਜੀਵ ਨੂੰ ਇਸ ਸੰਸਾਰ ਵਿੱਚ ਭੇਜਿਆ ਹੈ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਮਨੁੱਖ ਵਿੱਚ ਜੋ ਸਵਾਸ ਚੱਲਦੇ ਹਨ ਇਹ ਵੀ ਉਸ ਦਾਤੇ ਦੀ ਦੇਣ ਹੈ। ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਸਾਰਿਆਂ ਅੰਦਰ ਜੇ ਜੋਤ ਇੱਕ ਹੈ, ਜੋਤ ਦਾ ਸੋਮਾ ਜਾਂ ਮੂਲ ਇੱਕ ਹੈ, ਤਾਂ ਫਿਰ ਅਸੀਂ ਸਾਰੇ ਏਕ ਪਿਤਾ ਏਕ ਸਕੇ ਹਮ ਬਾਰਿਕ ਅਤੇ ਸਭੇ ਸਾਂਝੀਵਾਲ ਸਦਾਉਂਦੇ ਹਾਂ। ਤਾਂ ਤੇ ਸਾਡਾ ਸਭ ਦਾ ਅਸਲਾ ਸਾਡਾ ਜੀਵਨ ਦਾਤਾ ਇੱਕ ਹੋਣ ਕਰਕੇ ਸਾਡਾ ਨਾਲ ਲਿਖਿਆ ਹੁਕਮ ਰੂਪੀ ਧਰਮ ਵੀ ਇੱਕ ਹੋਣਾ ਚਾਹੀਦਾ ਹੈ। ਹਾਂਜੀ, ਇੱਕੋ ਇੱਕ ਸਭਨਾ ਵਿੱਚ ਵਸ ਰਿਹਾ ਅਕਾਲ ਪੁਰਖ ਉਹ ਪ੍ਰੇਮ ਪੁਰਖ ਹੈ, ਉਹ ਅਤ ਪ੍ਰੀਤਮ ਹੈ, ਉਹ ਰੰਗ ਰੱਤਾ ਹੈ, ਉਹ ਲਾਲ ਰੰਗੀਲਾ ਹੈ, ਲਾਲ ਪਿਆਰਾ ਹੈ, ਉਹ ਪ੍ਰੇਮ ਪਿਰੀ ਹੈ। ਗੋਡ ਇਜ਼ ਲਵ। ਸੋ ਇਲਾਹੀ ਪਿਆਰ ਦੀ ਪ੍ਰੀਤ ਡੋਰੀ ਨਾਲ ਸਾਰੇ ਹੀ ਜੀਵ ਬੱਝੇ ਹੋਏ ਹਨ, ਆਪਣੇ ਮੂਲ ਵੱਲ ਖਿਚੀਂਦੇ ਜਾ ਰਹੇ ਹਨ। ਇਸ ਸੂਖਮ ਗੁਪਤ ਇਲਾਹੀ ਪ੍ਰੀਤ ਡੋਰੀ ਜਾਂ ਜਿਹਨੂੰ ਆਕਰਸ਼ਣ ਸ਼ਕਤੀ ਕਿਹਾ ਜਾ ਸਕਦਾ ਹੈ, ਡਿਵਾਈਨ ਗ੍ਰੈਵਿਟੀ, ਇਹਦੇ ਦੁਆਰਾ ਪਰਮੇਸ਼ਰ ਵੀ ਆਪਣੇ ਅੰਸ਼ ਰੂਪੀ ਜੀਵਾਂ ਨੂੰ ਆਪਣੇ ਵੱਲ ਗੁਪਤੀ ਤੌਰ 'ਤੇ ਖਿੱਚ ਰਿਹਾ ਹੈ। ਤੋਰੀ ਨਾ ਟੁੱਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਤਣੀ। ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਕੀ ਹੈ, ਅਸੀਂ ਕਿਵੇਂ ਜਾਣੀਏ, ਕਿਵੇਂ ਮਹਿਸੂਸ ਕਰੀਏ ਕਿ ਅਕਾਲ ਪੁਰਖ ਇਸ ਪ੍ਰੀਤ ਡੋਰੀ ਨਾਲ ਸਾਨੂੰ ਖਿੱਚ ਰਿਹਾ ਹੈ, ਇਹਦਾ ਸਰੂਪ ਕੀ ਹੈ? ਸਾਡੇ ਮਨਾਂ ਅੰਦਰ ਸ਼ਰਧਾ ਭਾਵਨੀ, ਭਾਵ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਆਤਮਿਕ ਕਾਂਖੀ, ਬਿਰਹਾ, ਸੇਵਾ ਭਾਵ, ਸਿਮਰਨ ਅਤੇ ਆਪਾ ਵਾਰਨਾ। ਇਹ ਕਿੰਨੇ ਕੁ ਗੁਣ ਹਨ ਸਾਡੇ ਅੰਦਰ, ਓਨੀ ਹੀ ਸਾਡੇ ਅੰਦਰ ਅਕਾਲ ਪੁਰਖ ਲਈ ਖਿੱਚ ਹੋਏਗੀ। ਇਹਦੇ ਦੁਆਰਾ ਪਰਮੇਸ਼ਰ ਆਪਣੀ ਜੀਵ ਰੂਪੀ ਅੰਸ਼ ਨੂੰ ਗੁਪਤੀ ਤੌਰ 'ਤੇ ਖੇਲ ਖਿਲਾਉਂਦਾ ਹੈ, ਲਾਡ ਲਡਾਉਂਦਾ ਹੈ, ਪ੍ਰਿਤਪਾਲਦਾ ਹੈ, ਸਾਰ ਸੰਭਾਲਦਾ ਹੈ, ਮਾਂ ਪਿਆਰ ਜਿਤਾਉਂਦਾ ਹੈ, ਪਿਰਮ ਪਿਆਲਾ ਪਿਲਾਉਂਦਾ ਹੈ, ਪਿਰਮ ਰਸ ਬਖਸ਼ਦਾ ਹੈ, ਸਾਡੇ 'ਤੇ ਨਦਰ ਕਰਮ ਕਰਦਾ ਹੈ। ਦੁਨੀਆ ਦੇ ਸਾਰੇ ਮਾਇਕੀ ਸੰਬੰਧ ਜਾਂ ਨਾਤੇ ਜਿਵੇਂ ਕਿ ਮੋਹ, ਮਮਤਾ, ਪਿਆਰ, ਸਨੇਹ, ਇਸ਼ਕ, ਪ੍ਰੇਮ, ਬਿਰਹਾ, ਜੋ ਦੁਨਿਆਵੀ ਪ੍ਰੇਮ ਦਾ ਸਰੂਪ ਹੈ, ਉਹ ਇਸੇ ਗੁਪਤ ਇਲਾਹੀ ਪ੍ਰੇਮ ਖੇਲ ਦਾ ਇੱਕ ਅਕਸ਼ ਹੈ, ਰਿਫਲੈਕਸ਼ਨ ਹੈ, ਚੌਲਾ ਹੈ, ਇਹਦਾ ਪ੍ਰਕਾਸ਼ ਜਾਂ ਪ੍ਰਵਿਰਤੀ ਹੈ। ਇਸੇ ਪ੍ਰੀਤ ਡੋਰੀ ਦੀ ਖਿੱਚ ਨੂੰ ਅਨੁਭਵ ਕਰਨਾ, ਖਿੱਚ ਖਾਣੀ, ਪਿਆਰ ਤੁਨਕੇ ਸਹਾਰਨੇ, ਤੁਨਕਿਆਂ ਨਾਲ ਮਨ ਦਾ ਨੱਚਣਾ, ਪਿਆਰ ਵਿੱਚ ਮੌਲਣਾ, ਪਿਆਰ ਵਿੱਚ ਪਹਿਲਾਂ ਪਾਉਣੀਆਂ, ਲੋਟ ਪੋਟ ਹੋਣਾ, ਪ੍ਰੇਮ ਸਵੈਪਨਾ ਵਿੱਚ ਉਡਾਰੀਆਂ ਲਾਉਣੀਆਂ, ਮਜੀਠੇ ਰੰਗ ਵਿੱਚ ਰੰਗੇ ਜਾਣਾ, ਪ੍ਰੇਮ ਵਿਛੋਹ ਵਿੱਚ ਘੁਲਣਾ, ਪਿਰਮ ਰਸ ਵਿੱਚ ਅਲਮਸਤ ਹੋਣਾ, ਪ੍ਰੇਮ ਖੁਮਾਰੀ ਵਿੱਚ ਬੇਖੁਦ ਹੋਣਾ, ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਣੀਆਂ, ਪ੍ਰੇਮ ਰਸ ਦੇ ਗਟਾਕ ਪੀਣੇ, ਬਿਰਹੋਂ ਵਿੱਚ ਭੰਨੇ ਜਾਣਾ, ਅਛੋਪਲੇ ਖਿੱਚੇ ਜਾਣਾ, ਚੁੱਪ ਪ੍ਰੀਤ ਅਨੁਭਵ ਕਰਨੀ, ਚੁੱਪ ਪ੍ਰੀਤ ਦੀ ਬੋਲੀ ਸਮਝਣੀ, ਚੁੱਪ ਪ੍ਰੀਤ ਦੇ ਕੋਮਲ ਸੁਨੇੜੇ ਸੁਣਨੇ, ਮਿੱਠੀਆਂ ਰਮਜਾਂ ਬੁੱਝਣੀਆਂ, ਚੁੱਪ ਪ੍ਰੀਤ ਦੀਆਂ ਅਦਾਵਾਂ ਦਾ ਰਸ ਮਾਨਣਾ, ਚੁੱਪ ਪ੍ਰੀਤ ਦੀ ਲੇਵਾ ਦੇਵੀ ਹੋਣੀ, ਇਸ ਚੁੱਪ ਪ੍ਰੀਤ ਵਿੱਚ ਗੁਆਚ ਜਾਣਾ, ਇਹੀ ਸਾਡਾ ਸਾਰੇ ਜੀਵਾਂ ਦਾ ਗੁਪਤ ਅੰਤਰਮੁਖੀ ਇੱਕੋ ਇੱਕ ਸਰਬੱਗ ਵਿਸ਼ਵ ਅਨੁਭਵੀ ਇਲਾਹੀ ਧਰਮ ਹੈ। ਇਹਦੀ ਖਿੱਚ ਨਾਲ ਅਸੀਂ ਸਾਰੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਤੇ ਆਪਣੇ ਅੰਸ਼ ਰੂਪੀ ਨਾਤੇ ਸਦਕਾ, ਕਿਉਂਕਿ ਅਸੀਂ ਆਪਸ ਵਿੱਚ ਵੀ ਇੱਕ ਪਿਤਾ ਦੇ ਬਾਰਕ ਹੋਣ ਦੇ ਨਾਤੇ ਆਪਸ ਵਿੱਚ ਭੈਣ ਭਰਾ ਹਾਂ, ਸੋ ਆਪਣੀ ਅੰਸ਼ ਰੂਪੀ ਨਾਤੇ ਸਦਕਾ ਦੂਸਰੇ ਜੀਵਾਂ ਵੱਲ ਵੀ ਅਸੀਂ ਅਣਜਾਣੇ ਅਭੋਲ ਖਿੱਚ ਖਾ ਰਹੇ ਹਾਂ। ਇਸ ਇਲਾਹੀ ਵਿਸ਼ਵ ਧਰਮ ਵਿੱਚ ਮਾਇਕੀ ਮੰਡਲ ਦੇ ਔਗਣ ਮੌਜੂਦ ਨਹੀਂ। ਮਾਇਕੀ ਮੰਡਲ ਦੇ ਕਿਹੜੇ ਕਿਹੜੇ ਔਗਣ ਹਨ? ਈਰਖਾ, ਦਵੇਖ, ਦੂਜਾ ਭਾਵ, ਨਫ਼ਰਤ, ਤਸਵ, ਵਾਦ ਵਿਵਾਦ, ਲੜਾਈਆਂ, ਖੂਨ ਖਰਾਬੇ, ਅੱਤਿਆਚਾਰ, ਇਹਨਾਂ ਦੀ ਇੱਥੇ ਅਣਹੋਂਦ ਹੈ, ਅਭਾਵ ਹੈ। ਕਿਉਂਕਿ ਹਰ ਇੱਕ ਜੀਵ ਦਾ ਅੰਤਰੀਵ ਨਾਲ ਲਿਖਿਆ ਹੋਇਆ ਧਰਮ ਇੱਕੋ ਹੈ। ਇਹਦੇ ਕਰਕੇ ਸਾਰੇ ਜੀਵ ਆਤਮਿਕ ਨਾਤੇ ਵਜੋਂ ਆਤਮਿਕ ਭਰਾ ਹਨ। ਏਕ ਪਿਤਾ ਏਕ ਸਕੇਹਮ ਬਾਰਿਕ। ਪਰ ਇਨਸਾਨੀ ਮਨ ਉੱਤੇ ਜਦੋਂ ਮਾਇਕੀ ਭਰਮ ਭੁਲਾਵੇ ਦਾ ਗਿਲਾਫ ਚੜ੍ਹ ਜਾਂਦਾ ਹੈ, ਛੋੜ ਚੜ੍ਹ ਜਾਂਦਾ ਹੈ, ਉਹ ਆਪਣੇ ਕੇਂਦਰ ਅਕਾਲ ਪੁਰਖ ਦੀ ਹੋਂਦ ਤੋਂ ਸ਼ਰਧਾਹੀਣ ਹੋ ਜਾਂਦਾ ਹੈ, ਭਾਵਨਾਹੀਣ ਪਿਆਰਹੀਣ ਹੋ ਕੇ, ਮੁਨਕਰ ਹੋ ਕੇ, ਨਾਸਤਿਕ ਹੋ ਕੇ ਮਨਮੁਖ ਅਤੇ ਮਨੂਰ ਬਣਦਾ ਜਾਂਦਾ ਹੈ। ਇਹਦੀ ਵਜ੍ਹਾ ਨਾਲ ਉਹਦੀ ਸ਼ਰਧਾ ਭਾਵਨੀ ਰੂਪੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਹੋ ਜਾਂਦੀ ਹੈ। ਪ੍ਰੀਤ ਡੋਰੀ ਰਾਹੀਂ ਜੋ ਇਨਸਾਨ ਨੂੰ ਆਤਮਿਕ ਦਾਤਾਂ ਅਤੇ ਗੁਣ ਪ੍ਰਦਾਨ ਹੁੰਦੇ ਸਨ ਉਹ ਘਟਦੇ ਜਾਂਦੇ ਹਨ। ਜਿਵੇਂ ਸ਼ਾਮ ਹੋਣ ਨਾਲ ਚਾਨਣ ਘਟਦਾ ਹੈ, ਹਨੇਰਾ ਹੁੰਦਾ ਜਾਂਦਾ ਹੈ, ਇਸੇ ਤਰ੍ਹਾਂ ਇਨਸਾਨੀ ਮਨ ਵਿੱਚ ਵੀ ਜਿਉਂ ਜਿਉਂ ਦੈਵੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ, ਮਾਇਕੀ ਭਰਮ ਦਾ ਹਨੇਰ ਵੱਧਦਾ ਜਾਂਦਾ ਹੈ, ਮਾਇਆ ਦੇ ਭਰਮ ਭੁਲਾਵੇ ਦਾ ਬੋਲਬਾਲਾ ਹੋ ਜਾਂਦਾ ਹੈ। ਇਸ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਫਿਰ ਅਸੀਂ ਹੋਮੇ ਵਿਹੜੇ ਮਨ ਨਾਲ ਜੋ ਵੀ ਕਰਮ ਧਰਮ ਕਰਦੇ ਹਾਂ ਉਹ ਸਭ ਇੱਕ ਦਿਖਾਵਾ, ਸਵਾਰਥ, ਬੱਧਾ ਚੱਟੀ, ਫੋਕਟ, ਖਤੋ ਖਤਾ, ਗਲਤ, ਹਾਨੀਕਾਰਕ, ਕੂੜ, ਪਾਖੰਡ ਅਤੇ ਅਧਰਮ ਹਨ। ਜੋ ਵੀ ਕਰਮ ਕਾਂਡ ਅਸੀਂ ਕਰਦੇ ਹਾਂ ਉਹ ਸਾਰੇ ਦਿਖਾਵਾ, ਸਵਾਰਥ, ਬੱਧਾ ਚੱਟੀ, ਫੋਕਟ, ਕੂੜ, ਪਾਖੰਡ ਹਨ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਨਿਸ਼ਨਾਨ, ਅੰਤਰ ਵਿਆਪੇ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸਵਾ, ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇਚੇ ਨਾਉ, ਖੇਤੀ ਜਿਨਕੀ ਉਜੜੇ ਖਲਵਾੜੇ ਕਿਆ ਥਾਉ। ਮਨ ਹੱਟ ਕਰਮ ਕਮਾਵਣੇ, ਥਾਏ ਨਾ ਕੋਈ ਪਾਏ। ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਓਰੇ ਮੂਸੇ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਅਹਮ ਬੁੱਧ ਵਾਧੇ। ਪਿਆਰੇ ਇਨ ਬਿਧ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਣ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੂਰਤਨ ਸੰਗਰਾਮ, ਰਣਮੈ ਛੁੱਟੇ ਪ੍ਰਾਣ, ਲੱਖ ਸੁਰਤੀ, ਲੱਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ, ਜਿਨ ਕਰਤੇ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮੱਤੀ ਮਿੱਥਿਆ, ਕਰਮ ਸੱਚਾ ਨਿਸ਼ਾਨ। ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਉ, ਗੁਰ ਸ਼ਬਦ ਮਹਾਰਸ ਪਾਇਆ। ਸੋ ਜਿਸ ਮਨ ਉੱਤੇ ਮਾਇਕੀ ਭਰਮ ਭੁਲਾਵੇ ਦਾ ਅਸਰ ਘੱਟ ਹੁੰਦਾ ਹੈ, ਉਸ ਜੀਵ ਦੇ ਅੰਤਰ ਆਤਮੇ ਵਿੱਚੋਂ ਇਲਾਹੀ ਪ੍ਰਕਾਸ਼ ਦਾ ਚੌੜਾ ਜਿਹਾ ਅਕਸ ਪੈਂਦਾ ਹੈ। ਇਸ ਅੰਤਰਮੁਖੀ ਇਲਾਹੀ ਪ੍ਰਕਾਸ਼ ਜਾਂ ਧਰਮ ਦੀ ਪ੍ਰੇਰਨਾ ਅਤੇ ਅਗਵਾਈ ਦੇ ਵਿੱਚ ਅਸੀਂ ਕੁਝ ਨੇਕ ਕਰਮ ਧਰਮ ਜਾਂ ਪਰਉਪਕਾਰ ਕਰਦੇ ਹਾਂ। ਜਿਸ ਮਨ ਦੇ ਉੱਤੇ ਮਾਇਕੀ ਭਰਮ ਭੁਲਾਵੇ ਦਾ ਅਸਰ ਘੱਟ ਹੋਵੇ, ਉਹਦੇ ਅੰਦਰੋਂ ਜੋ ਸਰਬੱਗ ਇਲਾਹੀ ਧਰਮ ਹੈ ਉਹਦੇ ਇਲਾਹੀ ਪ੍ਰਕਾਸ਼ ਦਾ ਚੌਲਾ ਜਿਹਾ ਅਕਸ ਪੈਂਦਾ ਹੈ, ਅਤੇ ਉਸ ਅਕਸ ਦੇ ਹੇਠ ਅਸੀਂ ਨੇਕੀਆਂ ਕਰਮ ਧਰਮ ਉਪਕਾਰ ਆਦਿ ਕਰਦੇ ਹਾਂ। ਅਸਲ ਵਿੱਚ ਇਹ ਨੇਕੀਆਂ, ਇਹ ਕਰਮ ਧਰਮ, ਇਹ ਅੰਤਰ ਆਤਮੇ ਇਲਾਹੀ ਧਰਮ ਦੇ ਦੈਵੀ ਗੁਣਾਂ ਦਾ ਇੱਕ ਰਿਫਲੈਕਸ਼ਨ ਹੈ, ਅਕਸ ਹੈ। ਇਹਦੇ ਵਿੱਚ ਜੀਵ ਦੀ ਆਪਣੀ ਵਡਿਆਈ ਕੋਈ ਨਹੀਂ। ਜੋ ਅਸੀਂ ਨੇਕੀਆਂ ਕਰਮ ਧਰਮ ਪਰਉਪਕਾਰ ਕਰਦੇ ਹਾਂ ਇਹਦੇ ਵਿੱਚ ਸਾਡੀ ਆਪਣੀ ਕੋਈ ਵਡਿਆਈ ਨਹੀਂ, ਇਹ ਸਾਡੇ ਅੰਦਰਲੇ ਇਲਾਹੀ ਧਰਮ ਦਾ ਇੱਕ ਅਕਸ ਹੈ। ਪਰ ਜੀਵ ਆਪਣੇ ਮਾਇਕੀ ਭਰਮ ਭੁਲਾਵੇ ਵਿੱਚ ਇਹਨਾਂ ਨੇਕ ਕਰਮਾਂ ਨੂੰ ਆਪਣੀ ਵਡਿਆਈ ਸਮਝ ਕੇ ਆਪਣੀ ਹੋਮੇ ਨੂੰ ਪੱਠੇ ਪਾਉਂਦਾ ਹੈ। ਤੀਰਥ ਬਰ ਤਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਕੋਟ ਕਰਮ ਕਰੇ ਹੋਂ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਅਤੇ ਹੋਮੇ ਵਿੱਚ ਕੀਤੇ ਕਰਮਾਂ ਨੂੰ ਅਸੀਂ ਧਰਮ ਜਾਂ ਇਨਸਾਨੀਅਤ ਸਮਝ ਲੈਂਦੇ ਹਾਂ, ਪਰ ਗੁਰਬਾਣੀ ਵਿੱਚ ਐਸੇ ਕਰਮ ਕਾਂਡੀ ਧਰਮਾਂ ਨੂੰ ਇਉਂ ਬਿਆਨਿਆ ਗਿਆ ਹੈ, ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ। ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਬਿਨ ਗੁਰ ਸ਼ਬਦੈ ਮੁਕਤ ਨਾ ਹੋਈ, ਪਰਪੰਚ ਕਰ ਪਰਮਾਈ ਹੈ। ਕਰਮ ਧਰਮ ਪਾਖੰਡ ਜੋ ਦਿਸੇ, ਤਿੰਨ ਜਮ ਜਾਗਾਤੀ ਲੁੱਟੇ। ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਦਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ, ਕੋਉ ਨ ਦੇਖੀਅਤ ਪ੍ਰਾਨ ਪਤੀ ਕੇ। ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੋਤੇ, ਏਕ ਰਤੀ ਬਿਨ ਏਕ ਰਤੀ ਕੇ। ਸੋ ਐਸੇ ਬਾਹਰਲੇ ਕਰਮ ਕਾਂਡੀ ਧਰਮਾਂ ਤੋਂ ਇਲਾਵਾ ਕਿਸੇ ਉਚੇਰੇ ਚੰਗੇਰੇ ਭਲੇਰੇ ਨਾਲ ਲਿਖੇ ਇਲਾਹੀ ਸੱਚੇ ਸੁੱਚੇ ਅਟਲ ਸਰਬੱਗ ਵਿਸ਼ਵ ਇਲਾਹੀ ਆਤਮਿਕ ਧਰਮ ਦੀ ਬਾਬਤ ਸਾਨੂੰ ਸੋਝੀ ਨਹੀਂ, ਗਿਆਨ ਨਹੀਂ, ਵਿਚਾਰ ਨਹੀਂ, ਉੱਦਮ ਨਹੀਂ, ਲੋੜ ਨਹੀਂ, ਅਸੀਂ ਮੰਨਣ ਨੂੰ ਤਿਆਰ ਨਹੀਂ। ਭਾਵੇਂ ਕਿ ਅਨੇਕਾਂ ਗੁਰੂਆਂ ਅਵਤਾਰਾਂ ਮਹਾਂਪੁਰਖਾਂ ਅਤੇ ਸੰਤਾਂ ਨੇ ਆਪੋ ਆਪਣੀਆਂ ਸ਼ਖਸੀਅਤਾਂ ਆਪੋ ਆਪਣੀਆਂ ਬਾਣੀਆਂ ਦੁਆਰਾ ਸਾਨੂੰ ਇੱਕ ਉੱਚੇ ਸੁੱਚੇ ਸਰਬੱਗ ਇਲਾਹੀ ਧਰਮ ਦੀ ਬਾਬਤ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਹੈ, ਰੋਸ਼ਨੀ ਪਾਈ ਹੈ। ਗੁਰਬਾਣੀ ਵਿੱਚ ਵੀ ਇਸ ਉੱਚੇ ਸੁੱਚੇ ਇਲਾਹੀ ਧਰਮ ਨੂੰ ਇਉਂ ਦਰਸਾਇਆ ਗਿਆ ਹੈ, ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਇੱਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤ ਪੂਰਾ ਜੁਗ ਜੁਗ ਸੋਈ। ਨਾਨਕ ਹਰ ਕੀਰਤਨ ਕਰ ਅਟਲ ਏ ਧਰਮ, ਕਰਮ ਧਰਮ ਸੱਚ ਸਾਚਾ ਨਾਓ। ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਦੀਆਂ ਆਤਮਿਕ ਲੇਖਣੀਆਂ ਦੇ ਵਿੱਚੋਂ ਇਹ 48 ਨੰਬਰ ਲੇਖ ਧਰਮ ਜਾਂ ਮਜ਼ਹਬ ਭਾਗ ਤੀਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਹੋਰ ਲੇਖ ਅਤੇ ਅਨੇਕਾਂ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੀਆਂ ਇਹ ਲਿਖਤਾਂ ਆਪ ਜੀ ਬਾਹਰੋਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।